कृपा ते संत पेटिया नानक मन परगास जाही कुल ते प्रगट होए ताही कुल को नाम पुन द्वादश गुरिंड कौ मेरी है पर परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। पंथ प्रकाश ग्रंथ दे कथा नू आप जी श्रवण कर रहे हो इतिहास दे विच प्रसंग चल रहा सी कृपाल दास दा प्रसंग इथों तक पहुंचा है कि हयात खां दा सामना होया कृपाल दास दे नाल उन्ने आख्या कि गुरु दा कड़ा छके तू अपना पेट पाले। हयात खां कहिंदा कि तेरे नाल दे उदासी दौड़ गए ने पर तू कसूता फस गए जेकर तू अजे भी इथों दौड़ जाएगा फकीर जान के साथ जान के तेनू मैं माफ कर देंगा। अगों किरपाल दास ने आख्या है तू नमक हरामी है मैनू लगदा है कि तेनू किसे वेसवा ने जन्म दिता है जां किसे विविचारी स्त्री दी कुखों तू जन्म लिया है। जदों किरपाल दास ने हयात खां पठान नू इस तरह आख्या ओनू बहुत ज्यादा रो आया। ग्रंथाकार ज्ञानी ज्ञान सिंह जी बयान कर रहे सन उसे वेले फिर हयात खां किरपाल दास दे उते हमला करन दे वास्ते अगे वधिया। कल इथों तक कथा पहुंची सी अज इथों ही कथा नू मैं प्रारंभ करदा। गई खाए बोली तबै खां हयात परयो ताए किरपाल पहे तकातें। किरपाल दास दी बोली मानो के बहुत ज्यादा हयात खां नू बुरी लगी इस करके ओ दौड़ के किरपाल दास नू मारन दे वास्ते अगे वधे। करो तेग बेग ही बार ऐसे लई दंड पैसो पाई खंड है सो। जोरदार किरपाल दास दे उते अपनी तलवार दा जड़ा वार सी ओ कीता हयात खां ने। ग्रंथाकार जी बयान करदे ने अपना मोटा डंडा अगे करके हयात खां दे वार नू रोकया किरपाल दास ने। जदों हयात खां दी किरपाण लगी डंडे मोटे दे उते ग्रंथाकार जी बयान करदे ने उहदी तलवार टुट गई। महाकोप ते ओ जसंबार कह के निजन दंड या खंड प्रचंड लैके। ग्रंथाकार जी बयान करदे ने के बहुत रोह नू तारण करके अपने बल दे संभार करके फिर अपना जड़ा प्रचंड डंडा सी ग्रंथाकार जी बयान करदे ने ओनू पूरे प्रकार दे नाल सांभिया किरपाल दास। गदा भीम कै दोहनु सैल पारो दुर्योधन रावण पै प्रहारो। अपने मोटे ते पारे डंडे दा फेर जड़ा वार सी ओ किरपाल दास ने सिर दे विच हयात खां दे कीता। ग्रंथाकार जी प्रमाण देंदे ने इस तरह लग रहा सी के जिवें भीम ने वार कीता होवे दुर्योधन दे उते, या फिर इस तरह भी आख्या जा सकदा है कि वड्डा पहाड़ जिवें चुक के हनुमान ने लियांदा होवे ते रावण दे उते मारिया होवे। इस प्रकार दा प्रमाण ग्रंथाकार जी दे रहे हैं। तेवै उचर कै उचर सतनाम धरियो कुत का खान को कीन काम। उछल के मोटे डंडे दा वार कीता है किरपाल दास ने। इस तों पहला ग्रंथाकार जी बयान करदे ने के सच्चे नाम दा उचारण कीता ते जोरदार डंडे दा प्रहार करके उस खान दा काम तमाम कर दिता। कहण दा भाव है कि उसनों मार दिता। फुट्यो मूंड तरबूज खरबूज सान गिरियो पूम चूम बडो खान जवान। जदों ही डंडा वज्या ग्रंथाकार जी बयान करदे ने कि उसका सिर इस तरह टुट गया है जिवें खरबूजा टुटदा है, या फिर इस तरह उहदा सिर फिस गया है जिस तरह वड्डे तरबूज नूं तोड़ दिता जांदा है। ओ जिहड़ा जवान खान सी ओ झूमदा होया पुआंटनी खा के धरती दे उत्ते डिग पिया। केदों बीज पात सुट्यो है मुनारा सारू को तरु ब्यारे ओ खार डारा। ग्रंथाकार जी एक होर भी प्रमाण देंदे ने कि किस प्रकार दे नाल ओ मर के धरती दे उत्ते डिग्गिया। ग्रंथाकार जी बयान करदे ने कि जिस तरह बिजली डिग के किसे खंबे नूं मुनारे नूं थले सुट देंदी है इस प्रकार दे नाल ओ डिग्गिया। या फिर ब्यार दे रुख नूं हवा माफ करना, या फिर ब्यार ने हवा ने सरू दा दरख्त उखेड़ के सुट दिता होवे इस तरह लगदा। ददी मट फूट्यो फूटी फुट पारी गुरु जी छबंग ताहे की यो यो चारी। कवि जी होर भी प्रमाण देंदे ने के टुट्या होया हयात खां दा सिर इस तरह लगदा के जिवें दही दा मट टुट गया होवे, जां वड्डी खखड़ी टुट गई होवे, क्योंकि गाड़ी जिहड़ी चिट्टे रंग दी मिज है उहदे सिर दे विचों निकली है। गुरु जी छबंग ताहे की यों उचारी। ग्रंथाकार ज्ञानी ज्ञान सिंह जी बयान करदे ने कि सतगुरु गोविंद सिंह सच्चे पातशाह जी ने अपनी कलम दे नाल दसम ग्रंथ दे विच इस दे नक्शे नूं कुछ इस प्रकार दे नाल खिंचिया। दसम पातशाह ग्रंथ दसम दे विच इस तरह लिखदे ने किरपालं कुप्यो कुतंकं है सवारी। पाव के किरपाल दास बड़ा रोह दे विच आया उन्हें अपने वड्डे डंडे नूं सांभिया। हाठी खान हयात के सीस चारी। हयात खान जेड़ा बड़ा गर्व ते हंकारी जिद्दी सी उहदे सिर दे विच ओ डंडा जोरदार मारिया किरपाल दास ने। उठी छिछ इच्छंग कड़ा मिज जोरी। ग्रंथाकार बयान करदे ने कि दसम पातशाह ने लिखिया कि गाड़ी मिज दियां जिहड़ियां देखण योग छिट्टां ने ओ जोर दे नाल उहदे सिर दे विचों उठियां ने। मनो माखन मटकी कान फोरी। सतगुरु गोविंद सिंह जी अपनी बाणी दे विच प्रमाण देंदे ने कि इस तरह लग रहा सी कि जिवें मक्खन दी जिहड़ी मटकी है ओ भगवान कृष्ण जी ने तोड़ दित्ती होवे। इस प्रकार दे नाल हयात खां दा जिहड़ा टुट्टिया होया सिर है ओ दिखाई दे रहा। इस प्रकार दे नाल उस वेले किरपाल दास ने उस हयात खां दा विनाश कर दिता, भाव के उस नूं मार के मुका दिता। कवि करतार सिंह जी कलास वालिए इस दी कारवाई नूं कुझे इस प्रकार दे नाल बयान करदे ने कि किस तरह किरपाल दास ने आग्या मंगी ते किस तरह जाके उस खान नूं मारिया। पिछे गुरां दे पास किरपाल खड़ा नाल गजिया ਨਾਲ ਰੱਜਿਆ ਭੰਗ ਡਕਾਰ ਦਾਇਓ। ਉਧਰ ਜ਼ੋਰ ਪਠਾਣਾ ਨੇ ਬਹੁਤ ਪਾਇਆ, ਸਾਧ ਵੇਖ ਕੇ ਨਾ ਸਹਾਰ ਦਾਇਓ। ਲੈ ਕੇ ਆ ਗਿਆ ਗੁਰਾਂ ਤੋਂ ਟੁਰ ਪਿਆ, ਮੋਢੇ ਕੁੱਤਕੇ ਤਾਈਂ ਸੰਭਾਲ ਦਾਇਓ। ਜਿੱਥੇ ਖਾਂ ਹਯਾਤ ਸੀ ਲੜ ਰਿਹਾ, ਉਹਦੇ ਪਾਸ ਜਾ ਕੇ ਲਲਕਾਰ ਦਾਇਓ। ਪੱਬਾਂ ਪਾਰ ਹੋ ਕੇ ਕੁੱਤਕ ਵੀ ਸੇਰੀ, ਸਿਰ ਖਾਂ ਹਯਾਤ ਦੇ ਮਾਰ ਦਾਇਓ। ਜਿਵੇਂ ਮਟਕੀ ਦਹੀ ਦੀ ਪੰਨ ਸੁੱਟੀ, ਧੱਕ ਘੋੜੀਓ ਹੇਠਾਂ ਉਲਾਰ ਦਾਇਓ। ਇਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਕਿਰਪਾਲ ਦਾਸ ਨੇ ਹਯਾਤ ਖਾਂ ਦੇ ਸਿਰ ਨੂੰ ਫੇ ਦਿੱਤਾ ਹੈ। ਕਵੀ ਜੀ ਨੇ ਪ੍ਰਮਾਣ ਦਿੱਤਾ ਹੈ ਕਿ ਜਿਸ ਪ੍ਰਕਾਰ ਦੇ ਨਾਲ ਦਹੀਂ ਦੀ ਚਾਟੀ ਨੂੰ ਤੋੜ ਦਿੱਤਾ ਹੋਵੇ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ ਪ੍ਰਮਾਣ ਦਿੱਤਾ ਕਿ ਜਿਸ ਤਰ੍ਹਾਂ ਕਾਂ ਨੇ ਭਗਵਾਨ ਕ੍ਰਿਸ਼ਨ ਨੇ ਮਟਕੀ ਤੋੜ ਦਿੱਤੀ ਹੋਵੇ ਮੱਖਣ ਵਾਲੀ, ਇਸ ਤਰ੍ਹਾਂ ਉਹਦਾ ਟੁੱਟਿਆ ਹੋਇਆ ਸਿਰ ਦਿਖਾਈ ਦਿੰਦਾ। ਜਬੇ ਖਾਂ ਹਯਾ ਤੰਗਰਿਓ ਸੈਨ ਹੇਰਾ, ਤਬੇ ਸਾਧ ਕੋ ਅਣ ਤੁਰਕਾਨ ਕੇਰਾ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਜਦੋਂ ਤੁਰਕਾਂ ਦੇ ਸੈਨਾ ਨੇ ਦੇਖਿਆ ਕਿ ਹਯਾਤ ਖਾਨ ਮਰ ਕੇ ਰਣ ਭੂਮੀ ਦੇ ਵਿੱਚ ਡਿੱਗ ਪਿਆ ਹੈ, ਉਸ ਵੇਲੇ ਸਾਰਿਆਂ ਤੁਰਕਾਂ ਨੇ ਫਿਰ ਮਿਲ ਕੇ ਆਣ ਕੇ ਕਿਰਪਾਲ ਦਾਸ ਨੂੰ ਘੇਰਾ ਪਾ ਲਿਆ। ਕਨੇ ਕਾਏ ਖਾਏ ਹਨੇ ਫੂਮ ਡਾਰੇ, ਬਲੀ ਜਿਤ ਮਲੰ ਤਬੇਲੋ ਪਦਾਰੇ। ਬਹੁਤੇ ਜ਼ਖਮ ਖਾਦੇ ਨੇ ਤੁਰਕਾਂ ਦੇ ਵੱਲੋਂ ਕਿਰਪਾਲ ਦਾਸ ਨੇ ਆਪਣੇ ਸਰੀਰ ਦੇ ਉੱਤੇ, ਪਰ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਬਹੁਤਿਆਂ ਸਾਰਿਆਂ ਨੂੰ ਡੰਡੇ ਦੇ ਨਾਲ ਮਾਰਿਆ ਵੀ, ਫਿਰ ਕਿਰਪਾਲ ਦਾਸ ਦੇ ਸਾਥੀ ਸਤਿਗੁਰੂ ਜੀ ਦੇ ਜਿਹੜੇ ਬਲਕਾਰੀ ਯੋਧੇ ਸਨ, ਉਹ ਕਿਰਪਾਲ ਦਾਸ ਦੀ ਸਹਾਇਤਾ ਦੇ ਵਾਸਤੇ ਪਹੁੰਚ ਗਏ। ਗੁਰੂ ਮਾਤਲੇ ਸਰੋਗ ਚਲਾਏ, ਸੁਤੰਗ ਪੀਰ ਕੇ ਤੀਰ ਲੈ ਬੀਰ ਕਾਏ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਜੀ ਦੇ ਮਾਮਾ ਕਿਰਪਾਲ ਚੰਦ ਨੇ ਬਹੁਤੇ ਸਾਰੇ ਤੀਰ ਚਲਾਏ ਨੇ, ਦੂਸਰੇ ਪਾਸੋਂ ਪੀਰ ਬੁੱਧੂ ਸ਼ਾਹ ਦੇ ਜਿਹੜੇ ਪੁੱਤਰ ਨੇ ਉਹ ਵੀ ਧੀਰਜ ਨੂੰ ਧਾਰਨ ਕਰਕੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਕਿਰਪਾਲ ਦਾਸ ਦੀ ਸਹਾਇਤਾ ਦੇ ਵਾਸਤੇ ਪਹੁੰਚੇ ਨੇ। ਮਹਾਮਾਰ ਮੱਚੀ ਚਲੀ ਲੋਹ ਤਾਰਾ, ਤ੍ਰਿਖੇ ਬਾਣ ਬਰਖੇ ਮਨੋ ਮੇਹ ਪਾਰਾ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਬਹੁਤ ਜ਼ਿਆਦਾ ਮਾਰ ਮੱਚੀ ਹੈ, ਬਹੁਤ ਤਿੱਖੇ ਤਿੱਖੇ ਜਿਹੜੇ ਬਾਣ ਨੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਮੀਂਹ ਦੀਆਂ ਕਰਨੀਆਂ ਦੇ ਵਾਂਗ ਵਰੇ ਨੇ। ਤਬੇ ਰਾਮ ਸਿੰਘ ਕੋ ਪਿਓ ਸਿੱਖ ਪਈਆ, ਹੁਤੋ ਗੱਡ ਚਾਨਲ ਕੋਸੋ ਬਸਈਆ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਉਸ ਵੇਲੇ ਰਾਮ ਸਿੰਘ ਇੱਕ ਨਾਮ ਦਾ ਸਿੱਖ ਸੀ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਉਹ ਬੜਾ ਰੋਹ ਦੇ ਵਿੱਚ ਆਇਆ ਹੈ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਇੱਕ ਕਾਂਸ਼ੀ ਦੇ ਲਾਗੇ ਜਗ੍ਹਾ ਹੈ ਜਿਹਦਾ ਨਾਂ ਹੈ ਚਨਾਲ, ਉੱਥੋਂ ਦਾ ਰਹਿਣ ਵਾਲਾ ਸੀ ਉਹ ਟਿਗਾਇਆ ਹੈ ਸ਼ਾਹੀ ਕਨੇ ਲੋਗ ਜਾਣੈ, ਰਚੀ ਤੋਪ ਕਾਠ ਤਿਸੀ ਨੇ ਮਹਾਨੈ। ਗੜ ਚਨਾਲ ਇੱਕ ਮੰਨੀ ਹੋਈ ਮਸ਼ਹੂਰ ਜਗ੍ਹਾ ਹੈ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਕਾਂਸ਼ੀ ਦੇ ਲਾਗੇ ਹੈ, ਬਹੁਤੇ ਸਾਰੇ ਲੋਕ ਜਾਣਦੇ ਨੇ। ਕਵੀ ਜੀ ਬਿਆਨ ਕਰਦੇ ਨੇ ਉਸਨੇ ਇੱਕ ਲੱਕੜ ਦੀ ਜਿਹੜੀ ਵੱਡੀ ਤੋਪ ਸੀ ਉਹਨੂੰ ਤਿਆਰ ਕੀਤਾ। ਤਾਰੀ ਠੌਰ ਉੱਚੇ ਪਰਿਓ ਚਲਾਈ, ਪ੍ਰਲੈ ਕਾਲ ਕੀ ਬੀਜ ਜੋ ਕੜ ਕੜਾਈ। ਉੱਚੀ ਜਗ੍ਹਾ ਦੇ ਉੱਤੇ ਲੱਕੜ ਦੀ ਤੋਪ ਨੂੰ ਭਰ ਕੇ ਉਹਨੇ ਚਲਾ ਦਿੱਤਾ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਬਿਜਲੀ ਦੇ ਵਾਂਗ ਉਹ ਕੜਕੀ ਹੈ, ਜਿਸ ਤਰ੍ਹਾਂ ਪਰਲੋ ਦਾ ਭਿਆਨਕ ਸਮਾਂ ਆ ਗਿਆ ਹੋਵੇ। हृदय कान सतरण के की फटे हैं, पाए तजबे अज बैसो लटे हैं। जदों तोप दा गोला चलिया, ग्रंथाकार जी बयान करदे ने के वैरियां दे कान ते हिरदे फट गए ने। ग्रंथाकार जी बयान करदे ने के हैरान होके अजीब किस्म दे नाल ओ देखदे ने ए अचानक की हो गए। जहां चुंड खानन कोथा अरयो है, एदा है पेदा पैछदा सो करयो है। जिथे बहुता ज्यादा खाना दा चुंड जमा होया सी, उस जगह दे उते इसने गोले दा वार कीता। ग्रंथाकार जी बयान करदे ने कि इस तरह विन्न के टुकड़े टुकड़े उसने दल नूं कर दिता। चले गूंजते गज ज्यो पुंज गोले, महामेघ मानो बरसै को पयोले। ग्रंथाकार जी बयान करदे ने एक तो बाद दूजा, दूजे तो बाद तीजा, लगातार उन्हें बहुते सारे गोले चलाए ने। महामेघ मानो बरसै कोप ओले, इस तरह लगता है कि जिवें बिजली गूंजदी है ते फिर बहुत ज्यादा मीह पैंदा है। इस तरह लग रहा है कि जिवें मीह दे विचों गड़े वर रहे हों। इस प्रकार दे नाल उस वेले उन्हें वार किया। कवि करतार सिंह जी कलास वालिए इस वार्ता नूं कुझ इस प्रकार दे नाल बयान करदे ने। उस वेले रामा सिख गुरु जी दा, तोपां काठ दियां दोलियां दाए, हैसन इंबली दियां बनाईयां हुसने, पेटा गुरा दे आण कराम दाए। जां बीड़ उचे थां फैर कीते, गूंज पई ज्यो मेघ गरजाम दाए। उठे दहल पहाड़िए इको वारी, खौफ सारिया दे उते छाम दाए। कुछ दिन छपिया कुछ तूड़ उड़ी, कुछ धुआं हनेरा मचाम दाए। गए हौसले टुट पहाड़िया दे, एक एक आ पैर खिसकाम दाए। ग्रंथाकार जी बयान करदे ने के जदों तोप चली है, उस वेले जेड़े पहाड़ी सन उन्हां दे हौसले टुट गए। रहे हेर हैरान कोही सब है, गुरु पे कहां तो पथी जो चले हैं। जेड़े कोही ने जेड़े पहाड़िए ने ओ सारे दे सारे बहुत ज्यादा हैरान रह गए ने। ओ सोचदे ने कि गुरु दे कोल ते ओ तोप नहीं सी, ए तोप कित्थों आ गई ते किस प्रकार दे नाल हुण गुरु दे वल्लों तोप चली। रची है करामत सो बात जानी, गुरु है वाली मन है तो जहानी। गुरु दे कोल तोप नहीं सी, सोचदे ने तोप कित्थों आ गई है। फिर कईयां ने आख्या के रची है करामात, ए करामात दे नाल अपनी अजमत दे नाल गुरु ने तोप दी रचना कीती है, क्योंकि ओ वली है, ओ मन्या परमन्या पीर है, इस करके ओनू जहान मनदा है, ओने करामात दे नाल तोप बनाई है। वैसे दरअसल ओदे कोल तोप ते नहीं सी, इस तरह कई कह रहे ने सतगुरु गोविंद सिंह सच्चे पातशाह जी दे वास्ते। हो तो हलवाई गुरु को रोड़ा, हठी लाल चंद बलीना है थोड़ा। ग्रंथाकार ज्ञानी ज्ञान सिंह जी बयान करदे ने एक हलवाई रोड़े जाति दा सतगुरु गोविंद सिंह सच्चे पातशाह जी दे लागे सी। हठी लाल चंदन ओदा नाम सी लाल चंद, पिछे भी एक सिख दा नाम लाल चंद बयान कीता है, ओ होर सी, पर ए जड़ा लाल चंद है ए दूसरा है। बली ना ही थोड़ा, ग्रंथाकार जी बयान करदे ने ओ भी बड़ा बली सी, कुछ थोड़ा बली नहीं सी। उठी जंग कीता है ओ मंग चंगे, गुरु ते लई टाल तरवार मंगे। ग्रंथाकार जी बयान करदे ने के पावे ओ हथियार चलाउणे नहीं सी जानदा, ਪਰ ਉਹਦੇ ਮਨ ਦੇ ਵਿੱਚ ਜੰਗ ਲੜਨ ਦੀ ਰੀਝ ਪੈਦਾ ਹੋਈ ਹੈ। ਉਸ ਵੇਲੇ ਉਹਨੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ, ਮੈਨੂੰ ਆਪਣੀ ਤਲਵਾਰ ਤੇ ਆਪਣੀ ਢਾਲ ਬਖਸ਼ ਦਿਓ। ਪੁਨਾ ਬੁੱਢਿਓ ਮੈਂ ਕਹੂੰ ਕੈਸਿਆ ਹੈ, ਗੁਰੂ ਜੀ ਹੱਸੇ ਢਾਲ ਦੇ ਬਾਮ ਵਹਿ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਢਾਲ ਦੇ ਦਿੱਤੀ, ਤਲਵਾਰ ਦੇ ਦਿੱਤੀ, ਕਹਿੰਦਾ ਜੀ ਜੰਗ ਲੜਨਾ ਚਾਹੁੰਦਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਪੁੱਛਦਾ ਕਿ ਸੱਚੇ ਪਾਤਸ਼ਾਹ ਜੀ, ਮੈਨੂੰ ਪਤਾ ਨਹੀਂ ਹੈ ਕਿ ਢਾਲ ਕਿਹੜੇ ਹੱਥ ਦੇ ਵਿੱਚ ਫੜੀ ਦੀ ਹੈ, ਤਲਵਾਰ ਕਿਹੜੇ ਹੱਥ ਦੇ ਵਿੱਚ ਫੜੀ ਦੀ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹੱਸੇ ਤੇ ਢਾਲ ਨੂੰ ਉਹਦੇ ਖੱਬੇ ਹੱਥ ਦੇ ਵਿੱਚ ਫੜਾ ਦਿੱਤਾ। ਦਈ ਤੇਗ ਦਾਏ ਦਇਓ ਹੈ ਚੜਾਈ, ਗਹੇ ਨਾ ਹਥਿਆਰ ਤਿਸੇ ਥੇ ਕਦਾਈ। ਖੱਬੇ ਹੱਥ ਦੇ ਵਿੱਚ ਢਾਲ ਦੇ ਕੇ ਸੱਜੇ ਹੱਥ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਫੜਾ ਦਿੱਤੀ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਘੋੜੇ ਦੀ ਸਵਾਰੀ ਨੂੰ ਕਰਕੇ ਚੱਲਿਆ, ਗਹੇ ਨਾ ਹਥਿਆਰ ਤਿਸੇ ਥੇ ਕਦਾਈ। ਕਦੇ ਵੀ ਜ਼ਿੰਦਗੀ ਦੇ ਵਿੱਚ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਲਾਲ ਚੰਦ ਨੇ ਹਥਿਆਰਾਂ ਨੂੰ ਫੜਿਆ ਨਹੀਂ ਸੀ। ਰਸੰ ਹਾਸ ਬਾਡਿਓ ਤਿਸੈ ਦੇਖ ਤਾਹੀ, ਕਹਿ ਤਨ ਜੋ ਦੇ ਗੁਰੂ ਕੇ ਸਿਪਾਹੀ। ਹਾਸ ਰਸ ਵਧਿਆ ਹੈ ਸਿੱਖਾਂ ਦੇ ਅੰਦਰ, ਉਸ ਨੂੰ ਦੇਖ ਕੇ ਕਈਆਂ ਨੇ ਧਨ ਆਖਿਆ ਤੇ ਕਹਿੰਦੇ ਨੇ ਕਿ ਧਨ ਸਤਿਗੁਰੂ ਜੀ ਦੇ ਯੋਧੇ ਸਿਪਾਹੀ ਨੇ। ਬਿਨਾ ਟੰਗ ਜੰਗ ਚਹੈ ਜੀਤ ਕਾਜੈ, ਗੁਰੂ ਜੀ ਚਹੈ ਤੋ ਖਿਰੀ ਖਾ ਚਿਰੀ ਖਾਏ ਬਾਜੈ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਬਿਨਾਂ ਜੰਗ ਦੇ ਢੰਗ ਤੋਂ ਜਿੱਤ ਚਾਹੁੰਦੇ ਨੇ। ਸਤਿਗੁਰੂ ਗੋਬਿੰਦ ਸਿੰਘ ਜੀ ਦੇ ਸੇਵਕ ਕਵੀ ਜੀ ਬਿਆਨ ਕਰਦੇ ਨੇ ਕਿ ਜੇਕਰ ਸਤਿਗੁਰੂ ਜੀ ਦੀ ਕਿਰਪਾ ਹੋਵੇ, ਜੇਕਰ ਸਤਿਗੁਰੂ ਜੀ ਚਾਹੁਣ ਤੇ ਚਿੜੀਆਂ ਤੋਂ ਬਾਜ ਖਵਾ ਸਕਦੇ ਨੇ। ਤਸਿਓ ਸੈਣ ਤੁਰਕਣ ਲੈ ਅਸਵਾਹੀ, ਜਮਾਦਾਰ ਅੱਗਿਓ ਮਿਲਿਓ ਜੈਨ ਖਾਹੀ। ਜਦੋਂ ਤੁਰਕਾਂ ਦੀ ਸੈਨਾ ਦੇ ਵਿੱਚ ਲਾਲ ਚੰਦ ਤਸਿਆ, ਅੱਗੋਂ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜੈਨ ਖਾਨ ਮਿਲੇ। ਕਹਿਓ ਲਾਲ ਨੈ ਨੂਣ ਹਾਰਾਮ ਤੋਹੀ, ਕਤੋ ਹੋਹ ਪਾਛੇ ਨ ਤੋ ਮੈਂ ਹਤੋਹੀ। ਲਾਲ ਚੰਦ ਨੇ ਆਖਿਆ ਕਿ ਹੇ ਲੂਣ ਹਰਾਮੀਆਂ, ਹੇ ਨਮਕ ਹਰਾਮੀਆਂ, ਮੇਰੇ ਤੋਂ ਲਾਂਭੇ ਹੋ ਜਾ, ਨਹੀਂ ਤੇ ਹੁਣੇ ਮੈਂ ਤੈਨੂੰ ਮਾਰ ਕੇ ਮੁਕਾ ਦਿਆਂਗਾ। ਰਿਸਿਓ ਖਾਣ ਪਾਖਿਓ ਤਿਸਹਿਰੇ ਅੜੀਲੇ, ਤਰਾਜੂ ਫੜੀਲੇ ਮਿਠਾਈ ਛਕੀਲੇ। ਗੁੱਸੇ ਦੇ ਨਾਲ ਜੈਨ ਖਾਨ ਫਿਰ ਕਹਿੰਦਾ ਕਿ ਤੂੰ ਕਿਸ ਪ੍ਰਕਾਰ ਦੇ ਨਾਲ ਅੜੀ ਵਾਲਿਆ ਮੇਰੇ ਸਾਹਮਣੇ ਅੜ ਸਕਦਾ। ਕਹਿੰਦਾ ਤਰਾਜੂ ਫੜੀਲੇ, ਜਾ ਕੇ ਤਕੜੀ ਫੜ, ਮਠਿਆਈ ਨੂੰ ਤੋਲ। ਮਿਠਾਈ ਛਕੀਲੇ, ਮਠਿਆਈ ਨੂੰ ਤੋਲਣ ਵਾਲਿਆ, ਮਠਿਆਈ ਨੂੰ ਵੇਚਣ ਵਾਲਿਆ, ਤੂੰ ਮੇਰਾ ਸਾਹਮਣਾ ਕਰ ਨਹੀਂ ਸਕੇਗਾ। ਕਹਾਂ ਜੰਗ ਕੀ ਸਰ ਗਾਵਾਰ ਜਾਣੈ, ਤੁਜੈ ਮੌਤ ਲਿਆਈ ਬੁਜੈ ਸ਼ੇਰ ਖਾਨੈ। ਕਹਿੰਦਾ ਹੈ ਜੈਨ ਖਾਨ ਲਾਲ ਚੰਦ ਹਲਵਾਈ ਨੂੰ, ਕਹਿੰਦਾ ਕਿ ਤੂੰ ਜੰਗ ਦੀ ਸਾਰ ਨੂੰ ਨਹੀਂ ਜਾਣਦਾ, ਭਾਵ ਕਿ ਤੈਨੂੰ ਨਹੀਂ ਖਬਰ ਕਿ ਕਿਸ ਤਰ੍ਹਾਂ ਜੰਗ ਲੜੀ ਦੀ ਹੈ। ਕਹਿੰਦਾ ਤੁਝੇ ਮੌਤ ਲਿਆਈ ਬੁਝੈ ਸ਼ੇਰ ਖਾਨਾ, ਸ਼ੇਰ ਦਾ ਮੇਰਾ ਖਾਣਾ ਬਣਾ ਕੇ ਤੈਨੂੰ ਬੁਝੇ ਨੂੰ ਭਾਵ ਕੇ ਬੱਕਰੇ ਨੂੰ ਮੇਰੇ ਕੋਲ ਮੌਤ ਘੇਰ ਕੇ ਲੈ ਆਈ। ਕੁਪਿਓ ਲਾਲ ਚੰਦ ਕਯੋ ਰੇ ਮੁਸੱਲਾ, ਨਹੀਂ ਜਾਣ ਤਾਰੇ ਮੁਝੇ ਪੀਰ ਕੱਲਾ। ਗੁੱਸੇ ਦੇ ਨਾਲ ਲਾਲ ਚੰਦ ਫਿਰ ਕਹਿੰਦਾ ਹੇ ਮੁਸਲਿਆ, ਤੂੰ ਜਾਣਦਾ ਨਹੀਂ ਹੈ, ਨਹੀਂ ਜਾਣ ਤਾਰੇ ਮੁਝੇ ਪੀਰ ਕੱਲਾ, ਤੂੰ ਇਸ ਗੱਲ ਨੂੰ ਜਾਣਦਾ ਨਹੀਂ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਪੀਰ ਨੇ ਮੈਨੂੰ ਤੇਰੇ ਵੱਲ ਕੱਲਿਆ। ਬੜੋ ਤੇਜ ਤਾਰੀ ਗੁਰੂ ਹੈ ਹਮੇ ਹੂੰ, ਰਚੀ ਬਾਲ ਲੀਲਾ ਜਿਨ ਜੰਗ ਇਹੋ। ਵੱਡਾ ਤੇਜ ਦਾ ਤਾਰਨੀ ਹੈ ਸਾਡਾ ਜਿਹੜਾ ਗੁਰੂ ਹੈ, ਸਾਡਾ ਜਿਹੜਾ ਪੀਰ ਹੈ। ਕਹਿੰਦਾ ਰਚੀ ਬਾਲ ਲੀਲਾ, जिने जंग एहो, ए जड़ी जंग दी खेड है, ए सतगुरु गोविंद सिंह सच्चे पातशाह जी ने एक बालका दी लीला वर्गी रची। नहीं हार जीत तिसै काहे पीते, चाहे सो ससे ते तुरावे सो चीते। लाल चंद कहिंदा है, कहिंदा कि ये नहीं पता कि किदी हार होनी है किदी जित होनी है, क्योंकि कहिंदा है लाल चंद कि चाहुंदे ने जेकर सतगुरु जी तेरी हार ते तेरी हार होवेगी हार होवेगी, जे मेरी मौत आई है ते फिर सतगुरु दी पावी दे नाल ओ होवेगा। चाहे तो ससे ते तुरावे सुचीते, पर ऐसी समर्था है सतगुरु गोविंद सिंह दे विच के छोटे जे एक सहे दे कोलों एक खरगोश दे कोलों वड़ा सारा जड़ा चित्रा है ओनू भी सतगुरु जी ताकत दे के मरवा सकदे। मुझे पी पठ्यो तेग दयो सुने के, हतो नून हारामियो ताए जाके। मैनू भी तलवार दे के सतगुरु गोविंद सिंह ने कल्या है, ते नाल इस तरह भी बचन कीता के जा लाल चंदा लून हरामिया नू जाके मार। कहां बोल हंकार के तू करे है, कटा जो गरज जी का देना बरे है। लाल चंद कहिंदा है जान खानो के हंकार दिया गल्ला तो इस तरह करदा है जड़िया गल्ला लगदा के तेरिया झूठिया ने। कहिंदा कटा जो गरज जी कदे ना बरे है, लोकां दे विच आम कहावत है के जड़े गजदे ने उवरदे नहीं हन। इस प्रकार दे नाल लाल चंद कहिंदा के तू सिर्फ गजन वाला बदल है, मैनू लगदा तू वरन वाला बदल नहीं। निहार पचार नहीं तेग चार, मनो लूट लीने किसे यो पुकार। तू वेख रहे मेरे वाल, इस तो अलावा प्रचार कर रहे हैं अपनी अहंकार दियां गल्लां दा, पर तेग ना चार है अपनी तेग दा तलवार तू नहीं करदा। लाल चंद कहिंदा कि मैनू इस तरह लगदा कि जिवें तेनू किसे ने लुट लिया होवे ते उच्ची उच्ची तू पुकारा करदा। कारोबार नाही रहे हो सतो ही, रिस्यो खान खूबन चलाई सरोही। लाल चंद कहिंदा है जान खानू के तू अपना पहला खाना वार कर ला, किते ऐसा ना होवे के मेरा वार होवे ते फिर तेरे मन दे विच मरण वेले पछतावा ही रह जावे के मैं वार कर नहीं सकिया। इस करके तू वार कर ले। जदों इस तरह मंगारिया लाल चंद ने, ग्रंथाकार ज्ञानी ज्ञान सिंह जी बयान करदे ने के फिर गुस्से दे नाल तलवार नू चलाया जैन खान। लई टाल पै लाल दो टूक होई, तबे बेग बेग खिची लाल जोई। तलवार दा वार कीता जैन खाने, अगों टाल दे नाल लाल चंद ने वार नू रोकिया, दो टुकड़े हो गए उदी तलवार जैन खान दी। तबे तेग बेगं खिची लाल जोही, लाल रंग दा होके फिर लाल चंद ने तिखी जड़ी तलवार से ओनू सांभे। गुरु बोल के खोल के संक सारी, बलंग तोल के खान के मूंड मारी। गुरु जी दा नाम उचारण करके ते फिर सारी शंका नू डर नू ला के तोल के अपने हाथ दे विच तलवार दा वार उस खान दे सिर दे विच लाल चंद ने कीता। कट्यो मूंड कद्दू मनो नाल केरं, गिरो असवते पूम पैचूम हिर। तलवार वजन दी देर सी, ग्रंथाकार जी बयान करदे ने के कद्दू दे वांग ओदा सिर खान दा वड दिता, या फिर तकड़ा जिवें नारियल टुटदा उस तरह उस नू अद्ध दे विचों चीर दिता। घोड़े तो जैन खान पुआंटनी खा के धरती दे उत्ते डिग पे। मिलियो तूर मैं सूर में पेख गाजे, कह क्या गवार गयो के को काजे। तूर दे विच डिग्या होया है, ग्रंथाकार जी बयान करदे ने के सूरमे देख के सतगुरु जी वाले पासे दे बड़े गजे ने। कह क्या गवार गयो कह को काजे, पाव के ग्रंथाकार जी बयान करदे ने कि कहिंदे ने सिख के खोटा काम करके दुनिया दे उत्तों चला गया। सुनी थी जो कानन जैनन हेरी, गुरु चाहे तो शेर को खाए चेरी। सतगुरु जी दे सिख पुकार दे ने के कन्ना दे नाल अजे तक सुनिया सी, अज अखा दे नाल देख लिया के जेकर गुरु जी चाहन ते शेर तो जेड़ा, शेर तो जेड़ी बकरी है, बकरी तो जेड़ा शेर है वो भी मरवा सकदे ने। अज इसे तरह होया के लाल चंद ने तकड़ी तोलन वाले ने वड्डे खान नू मार दिता। मैं चूर के पीख ना खान आदि, परयो कोप ते ताहे पै बेत दादी। ग्रंथाकार जी बयान करदे ने कि पीखण खान डिग पिया है धरती दे उत्ते, माफ करना जैन खान धरती दे उत्ते डिग पिया है, अगो फिर पीखण खान अगे वध्या है गुस्से नू तारण करके लाल चंद नू मारन दे वास्ते। हरी चंद शाहे फते चंदेली, गुरु की चमू से लरे चूम चेली। इना सारिया ने जदों आण के लाल चंद नू घेरिया है उस वेले ग्रंथाकार जी बयान कर देने के बहुते ज्यादा सतगुरु जी दे जेड़े सेवक ने ओ लाल चंद दे रख्या करन दे वास्ते पहुंचे ने। इस प्रकार दे नाल लाल चंद लड़िया ते किस प्रकार दे नाल ए वापरिया, कवि करतार सिंह जी कलास वाड़िए इस नू कुछ इस प्रकार दे नाल बयान कर दे। लाल चंद माही पहलवान आहा, मैया गुरां दिया नित चार दाजी। कदे फड़ी ना हाथ कमान आही, अते वाल ना सी तलवार दाजी। जंग कर दिया सिखानू वेखे आजा, ओ भी जोश पारा चित मार दाजी। बीबी वीरो दे पुत्र लड़ जिथे, उसे मोरचे जा ललकार दाजी। खिच खिच के तीर चलाउन लगा, कोड़े सने सवारा नू हार दाजी। लाल चंद हलवाई ने वेख्या जा, ओ भी टाल तलवार संभाल दाजी। बिना तकड़ी तोल ना जान दाजो, जंग वास्ते कदम उबार दाजी। नंद चंद दे मोरचे जावड़िया, सिर कईयां दे चाय उतार दाजी। ग्रंथाकार ज्ञानी ज्ञान सिंह जी बयान करदे ने इस प्रकार दे नाल लाल चंद हलवाई लड़िया, उदी सहायता दे वास्ते बहुते सारे सतगुरु जी दे सेवक पहुंचे। सुते यो मुरीद युते पीर बुद्धू, लर्यो एक योर सजोर करुदू। अपने पुत्रां नू ते मुरीदां नू नाल लैके पीर बुद्धू शाह भी अगे वध्या। ग्रंथाकार जी बयान करदे ने इक पासे नू मल के ओ लड़िया। चली तेग कलवतर अलवतर पारे, तारा पे कने सत्र है कतर डारे। तेगा चलियां ने तलवारां, ग्रंथाकार जी बयान करदे ने आरे दे वांग चलियां ने, जिन्हां ने शरीरां नू कट कट के ढेर ला दिते ने। ग्रंथाकार जी बयान करदे ने के धरती दे उत्ते घने पाव के बहुते वैरी डिगे। बुद्धू शाह के रो दुती और बेटा, कन्यो को हते के तहां पूम लेटा। पीर बुद्धू शाह दा एक पुत्र पहला शहीद हो चुका है। ग्रंथाकार ज्ञानी ज्ञान सिंह जी बयान करदे ने कि इस जगह दे उते पीर बुद्धू शाह दा दूसरा पुत्र शहीदी नू प्राप्त कर गया, बहुते सारिया नू मार के भूमि दे उते लेटिया पाव के डिगे। लई है शहीदी रसीदी जमा की, बारी देव बाला समझे रमा की। पीर बुद्धू शाह दे दूसरे पुत्र ने शहीदी नू प्राप्त कीता। ग्रंथाकार जी बयान करदे ने रसीदी जमा की, पाव के जमा तो रसीदी पाव के छुट्टी लै ली है। बरी देव बाला समझे रमा की, ਭਾਵ ਕਿ ਦੇਵਤਿਆਂ ਦੀਆਂ ਇਸਤਰੀਆਂ ਵਰ ਲਈਆਂ ਨੇ ਜਿਹੜੀਆਂ ਲੱਛਮੀਆਂ ਦੇ ਸਮਾਨ ਲੱਗਦੀਆਂ ਨੇ, ਕਿਉਂਕਿ ਇਸ ਤਰ੍ਹਾਂ ਦੀ ਲੋਕਾਂ ਦੇ ਵਿੱਚ ਮਾਨਤਾ ਹੈ ਕਿ ਸੂਰਮ ਤਾਈ ਦੇ ਨਾਲ ਜਿਹੜਾ ਯੋਧਾ ਰਣਭੂਮੀ ਦੇ ਵਿੱਚ ਹੀ ਸ਼ਹੀਦੀ ਨੂੰ ਪ੍ਰਾਪਤ ਕਰਦਾ ਹੈ ਉਹਨੂੰ ਹੂਰਾਂ ਵਰਦੀਆਂ। ਜੁਟਿਓ ਜੀਤ ਮਲ ਹਰੀ ਚੰਦ ਸੰਗੇ ਕਨੇ ਕਾਉ ਲਾਗੇ ਦੋਹੋਂ ਅੰਗੇ। ਜੀਤ ਮੱਲ ਰਾਜੇ ਹਰੀ ਚੰਦ ਦੇ ਨਾਲ ਲੜ ਰਿਹਾ ਹੈ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਦੋਵਾਂ ਦੇ ਅੰਗਾਂ ਦੇ ਉੱਤੇ ਬਹੁਤੇ ਸਾਰੇ ਜ਼ਖਮ ਲੱਗੇ। ਪਰੇ ਖਾਨ ਨਾਜਬ ਤੰ ਸ਼ਾਹ ਸੰਗੋ ਕਰੇ ਬਾਣ ਆਗਾਤ ਕਿਰਪਾਨ ਚੰਗੋ। ਦੂਜੇ ਪਾਸੇ ਸੰਗੋ ਸ਼ਾਹ ਦੇ ਨਾਲ ਨਿਜਾਵਤ ਖਾਨ ਲੜ ਰਿਹਾ ਹੈ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਰੇ ਬਾਣ ਆਗਾਤ ਬਹੁਤੇ ਸਾਰੇ ਜਿਹੜੇ ਵਾਰ ਨੇ ਉਹ ਕੀਤੇ ਨੇ ਤੀਰਾਂ ਦੇ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਐਸਾ ਬਿਆਨ ਕਰਦੇ ਨੇ ਕਿਰਪਾਨ ਚੰਗੋ ਚੰਗੀਆਂ ਕਿਰਪਾਨਾਂ ਦੇ ਵੀ ਵਾਰ ਇੱਕ ਦੂਜੇ ਦੇ ਉੱਤੇ ਦੋਵਾਂ ਨੇ ਕੀਤੇ। ਸਸੀ ਸਾਹਿਬ ਪੀਖ ਨਾ ਖਾਨ ਜੁਟੇ ਇਹਨਾਂ ਮਾਰਿਆ ਪਰ ਹੀ ਪੂਮ ਸੁੱਟੇ। ਸਾਹਿਬ ਚੰਦ ਭੀਖਣ ਖਾਨ ਦੇ ਨਾਲ ਜੁਟਿਆ ਹੋਇਆ ਇੱਕ ਦੂਜੇ ਦੇ ਸੂਰਮੇ ਅਪਾਰ ਹੀ ਇਹਨਾਂ ਦੋਵਾਂ ਨੇ ਮਾਰ ਕੇ ਭੂਮੀ ਦੇ ਉੱਤੇ ਸੁੱਟੇ। ਪਤੀ ਜੋ ਚੰਦੇ ਲੰਲਰੇ ਮਾਤ ਲੇ ਫਤਿਹ ਸ਼ਾਹ ਕਾਟੋ ਜ ਦੇਖੋ ਕਮੇ ਹ। ਇਸ ਤੋਂ ਇਲਾਵਾ ਚੰਦੇਲ ਦਾ ਜਿਹੜਾ ਰਾਜਾ ਹੈ ਉਹਦੇ ਨਾਲ ਮਾਮਾ ਕਿਰਪਾਲ ਚੰਦ ਜੀ ਲੜ ਰਹੇ। ਗੁਰੂ ਕੇ ਸੋ ਟੋਟੇ ਪਹਾਰੀ ਕਰਾਰੇ ਤਬੇ ਤਰਜ ਕੇ ਗਜਰ ਕੇ ਜੀਤ ਮਾਲੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਟੋਟੇ ਸਿੱਖ ਨੇ ਇੱਕ ਪਾਸੇ ਗੁਰੂ ਦੇ ਟੋਟੇ ਪਾਵ ਕੇ ਸਿੱਖਾਂ ਰੂਪ ਪੁੱਤਰ ਨੇ ਤੇ ਦੂਜੇ ਪਾਸੇ ਤਿੱਖੇ ਪਹਾੜੀਏ ਨੇ। ਤਬੇ ਤਜਰ ਕੇ ਗਜਰ ਕੇ ਜੀਤ ਮੱਲੈ ਹਰੀ ਚੰਦ ਕੋ ਮਾਰਿਓ ਬਾਣ ਪੱਲੈ। ਉਸ ਵੇਲੇ ਤਾੜ ਕੇ ਚੰਗੀ ਤਰ੍ਹਾਂ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜੀਤ ਮੱਲ ਨੇ ਹਰੀ ਚੰਦ ਦੇ ਵੱਲ ਇੱਕ ਤਿੱਖਾ ਤੀਰ ਚਲਾਇਆ। ਗਯੋ ਸੋ ਬਚਾਈ ਕੁਪੇ ਫੇਰ ਦੋਈ ਤਜੇ ਪੀਛਨ ਤੀਛਨ ਤੀਰ ਸੋਈ। ਭਾਵੇਂ ਕਿ ਜੀਤ ਮੱਲ ਨੇ ਹਰੀ ਚੰਦ ਰਾਜੇ ਨੂੰ ਮਾਰਨ ਦੇ ਵਾਸਤੇ ਮੱਥੇ ਦਾ ਨਿਸ਼ਾਨਾ ਸਾਧ ਕੇ ਤੀਰ ਚਲਾਇਆ ਪਰ ਹਰੀ ਚੰਦ ਰਾਜਾ ਆਪਣਾ ਉਸ ਤੀਰ ਤੋਂ ਬਚਾ ਕਰ ਗਿਆ। ਫਿਰ ਦੋਵੇਂ ਰੋਹ ਦੇ ਵਿੱਚ ਆਏ ਨੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਦੋਵਾਂ ਨੇ ਫਿਰ ਤੋਂ ਇੱਕ ਦੂਜੇ ਦੇ ਉੱਤੇ ਭਿਆਨਕ ਤੀਰਾਂ ਦੀ ਵਰਖਾ ਕੀਤੀ। ਦੋਹੋਂ ਕੇ ਲਾਗੇ ਹੈ ਉਹ ਬੈਬਾਜ ਮਾਰੇ ਪਏ ਪੈਰ ਪਿਆਦੇ ਲਰੇ ਫੇਰ ਪਾਰੇ। ਇੱਕ ਪਾਸਿਓਂ ਚੱਲਿਆ ਹੈ ਤੀਰ ਜੀਤ ਮੱਲ ਦਾ ਉਹਨੇ ਰਾਜੇ ਦੇ ਘੋੜੇ ਨੂੰ ਮਾਰ ਦਿੱਤਾ। ਦੂਜੇ ਪਾਸੇ ਰਾਜੇ ਹਰੀ ਚੰਦ ਦਾ ਤੀਰ ਚੱਲਿਆ ਜਿਹਨੇ ਕਿ ਜੀਤ ਮੱਲ ਦੇ ਘੋੜੇ ਨੂੰ ਮਾਰ ਦਿੱਤਾ। ਇਸ ਪ੍ਰਕਾਰ ਦੇ ਨਾਲ ਦੋਵਾਂ ਦੇ ਘੋੜੇ ਮਰ ਗਏ ਨੇ। ਫਿਰ ਪਿਆਦੇ ਹੋ ਕੇ ਪਾਵ ਕੇ ਪੈਰਾਂ ਦੇ ਪਾਰ ਹੋ ਕੇ ਇੱਕ ਦੂਜੇ ਦੇ ਨਾਲ ਲੜਨ ਲੱਗੇ। ਕਨੇ ਕਾਏ ਲਾਗੇ ਪਿਗੇ ਖੂਨ ਬਾਗੇ ਕਿਛੂ ਨਾ ਜਨਾ ਮੈਂ ਮਹਾਰੋਹ ਪਾਗੇ। ਦੋਵਾਂ ਨੂੰ ਭਾਵੇਂ ਕਿ ਵੱਡੇ ਜ਼ਖਮ ਲੱਗੇ ਨੇ ਪਰ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਆਪਣੇ ਕਾਵਾਂ ਦੀ ਆਪਣੇ ਫੱਟਾਂ ਦੀ ਦੋਵੇਂ ਕੋਈ ਪਰਵਾਹ ਨਹੀਂ ਕਰਦੇ। ਮਹਾਰੋਹ ਦੇ ਵਿੱਚ ਮੱਤੇ ਹੋਏ ਲੜਦੇ ਜਾ ਰਹੇ ਨੇ। ਖੂਨ ਦੇ ਨਾਲ ਦੋਵਾਂ ਦੇ ਕੱਪੜੇ ਲੱਥ ਪੱਥ ਹੋ ਗਏ। ਪੁਨਾ ਤੀਰ ਤਿੱਖੇ ਦੂਹੋਂ ਤੱਕ ਮਾਰੇ ਛੁੱਟੇ ਏਕ ਕਾਲ ਮਨੋ ਸਾਂਪ ਕਾਰੇ। ਥੋੜੀ ਦੇਰ ਤੋਂ ਬਾਅਦ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਇੱਕ ਦੂਜੇ ਦੇ ਨਿਸ਼ਾਨੇ ਨੂੰ ਸਾਧ ਕੇ ਦੋਵਾਂ ਨੇ ਤਿੱਖੇ ਤੀਰ ਚਲਾ ਦਿੱਤੇ ਨੇ। ਛੁੱਟੇ ਏਕ ਕਾਲ ਭਾਵਿਕ ਇੱਕੋ ਸਮੇਂ ਦੇ ਉੱਤੇ ਦੋਵੇਂ ਤੀਰ ਛੁੱਟੇ ਨੇ। ਇੱਕ ਤੀਰ ਛੁੱਟਿਆ ਹੈ ਜੀਤ ਮੱਲ ਦੇ ਵੱਲੋਂ ਇੱਕ ਤੀਰ ਛੁੱਟਿਆ ਹੈ ਉਸ ਰਾਜੇ ਹਰੀ ਚੰਦ ਦੇ ਵੱਲੋਂ ਇੱਕੋ ਸਮੇਂ ਦੇ ਉੱਤੇ ਛੁੱਟੇ ਨੇ। ਛੂਕਦੇ ਹੋਏ ਇਸ ਪ੍ਰਕਾਰ ਦੇ ਨਾਲ ਅੱਗੇ ਵਧੇ ਨੇ ਜਿਵੇਂ ਕਾਲੇ ਨਾਗ ਛੂਕਦੇ ਜਾਂਦੇ ਨੇ। ਗਿਰਿਓ ਪੂਪ ਖਾ ਮੂਰਛਾ ਖਾਇ ਲਾਗਾ, ਮਲੰਗ ਜੀਤ ਕੇ ਪ੍ਰਣ ਲੈ ਬਾਣ ਪਾਗਾ। ਗ੍ਰੰਥਕਾਰ ਜੀ ਬਿਆਨ ਕਰਦੇ ਨੇ ਕਿ ਜੀਤ ਮਰਦਾ ਜਿਹੜਾ ਛੱਡਿਆ ਹੋਇਆ ਤੀਰ ਸੀ ਉਹ ਰਾਜੇ ਹਰੀ ਚੰਦ ਨੂੰ ਲੱਗਿਆ, ਪਰ ਰਾਜੇ ਦੀ ਮੌਤ ਨਾ ਹੋਈ, ਉਹ ਬੇਹੋਸ਼ ਹੋ ਕੇ ਧਰਤੀ ਦੇ ਉੱਤੇ ਡਿੱਗ ਪਿਆ। ਪਰ ਜਿਹੜਾ ਰਾਜੇ ਹਰੀ ਚੰਦ ਨੇ ਤੀਰ ਚਲਾਇਆ ਸੀ ਉਹ ਆਣ ਕੇ ਜੀਤ ਮਲ ਦੀ ਛਾਤੀ ਦੇ ਵਿੱਚ ਵੱਜਿਆ, ਜਿਹੜਾ ਕਿ ਜੀਤ ਮਲ ਦੇ ਪ੍ਰਾਣਾਂ ਨੂੰ ਲੈ ਕੇ ਅੱਗੇ ਨਿਕਲ ਗਿਆ। ਭਾਵ ਕੇ ਜੀਤ ਮਲ ਸ਼ਹੀਦ ਹੋ ਗਿਆ ਤੇ ਦੂਜੇ ਪਾਸੇ ਰਾਜਾ ਬੇਹੋਸ਼ ਹੋ ਕੇ ਧਰਤੀ ਦੇ ਉੱਤੇ ਡਿੱਗ ਪਿਆ। ਗਿਰਿਓ ਪੂਮ ਚੂਮ ਕਿਛੂ ਹੈ ਅਗਾਰੀ, ਕਟੇ ਓਠ ਕੁਪਿਓ ਰਟੈ ਮਾਰ ਮਾਰੀ। ਗ੍ਰੰਥਕਾਰ ਜੀ ਬਿਆਨ ਕਰਦੇ ਨੇ ਅਗਲੇ ਵਾਲੇ ਪਾਸੇ ਝੂਮਦਾ ਹੋਇਆ ਜੀਤ ਮਲ ਡਿੱਗਾ ਹੈ। ਗ੍ਰੰਥਕਾਰ ਜੀ ਬਿਆਨ ਕਰਦੇ ਨੇ ਕਿ ਰੋਹ ਦੇ ਵਿੱਚ ਮੱਤਿਆ ਹੋਇਆ ਮਰਦੇ ਹੋਏ ਨੇ ਵੀ ਮਾਰ ਲੋ ਦੀ ਆਵਾਜ਼ ਦੇ ਨਾਲ ਪੁਕਾਰਿਆ। ਬਰਿਓ ਜੀਤ ਮਲ ਤਬੈ ਹੂਰ ਆਈ, ਨਵੰ ਤਨ ਤਨ ਧੁਨੀ ਕੈ ਸਦਾਈ। ਆਕਾਸ਼ ਦੇ ਵਿੱਚੋਂ ਵਿਵਾਨ ਉਤਰਿਆ, ਜੀਤ ਮਲ ਦੀ ਜੀਵ ਆਤਮਾ ਉਸ ਵਿਵਾਨ ਦੇ ਵਿੱਚ ਅਸਵਾਰ ਹੋਈ ਹੈ। ਗ੍ਰੰਥਕਾਰ ਜੀ ਬਿਆਨ ਕਰਦੇ ਨੇ ਆਵਾਜ਼ ਕਰਕੇ ਨਵਨ ਦੇ ਵਿੱਚ ਆਕਾਸ਼ ਦੇ ਵਿੱਚ ਜੈ ਜੈ ਦੀ ਆਵਾਜ਼ ਗੂੰਜੀ ਹੈ ਤੇ ਧਨ ਧਨ ਦੀ ਆਵਾਜ਼ ਆਈ ਹੈ। ਇਸ ਤੋਂ ਬਾਅਦ ਕੋਈ ਆਵਾਜ਼ ਸੁਣਾਈ ਨਾ ਦਿੱਤੀ। ਗੁਰੂ ਕੇ ਪਟ ਲੋਥ ਤਾਂ ਕੀ ਉਠਾਈ, ਗੁਰੂ ਜੀ ਸਰਾਹੀ ਤੇ ਸਹਿਬੀ ਰਤਾਈ। ਗ੍ਰੰਥਕਾਰ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਜੀ ਦੇ ਸੇਵਕਾਂ ਨੇ ਉਸ ਸੂਰਮੇ ਦੀ ਲੋਥ ਨੂੰ ਚੁੱਕਿਆ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜੀਤ ਮਲ ਦੀ ਸੂਰਮਤਾਈ ਨੂੰ ਬਹੁਤਾ ਜ਼ਿਆਦਾ ਬਿਆਨ ਕੀਤਾ। ਗਯੋ ਜੀਤ ਜਨਮ ਕੋ ਜੀਤ ਮਲੰ, ਨਿਭਾਯੋ ਪਨੋ ਛਤਰੀ ਠੀਕ ਪਲੰ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜੀਤ ਮਲ ਮਨੁੱਖੀ ਜਨਮ ਨੂੰ ਜਿੱਤ ਕੇ ਚਲਿਆ ਗਿਆ ਹੈ, ਉਹਨੇ ਆਪਣਾ ਛੱਤਰੀ ਪੁਣਾ ਪੂਰੇ ਪ੍ਰਕਾਰ ਦੇ ਨਾਲ ਭਲੇ ਤਰੀਕੇ ਦੇ ਨਾਲ ਨਿਭਾਇਆ। ਲਰੇ ਖਾਨ ਨਾਜਬ ਤਾਂ ਸ਼ਾਹ ਸੰਗੋ, ਹੁਤੇ ਸੂਰ ਪਾਰੇ ਮਸ਼ਹੂਰ ਚੰਗੋ। ਗ੍ਰੰਥਕਾਰ ਜੀ ਬਿਆਨ ਕਰਦੇ ਨੇ ਕਿ ਦੂਜੇ ਪਾਸੇ ਜੀਤ ਮਲ ਦਾ ਜਿਹੜਾ ਭਰਾ ਹੈ ਜਿਹਦਾ ਨਾਮ ਸੰਗੋ ਸ਼ਾਹ ਹੈ ਉਹ ਨਜਾਬਤ ਖਾਨ ਦੇ ਨਾਲ ਲੜ ਰਿਹਾ ਸੀ। ਗ੍ਰੰਥਕਾਰ ਜੀ ਬਿਆਨ ਕਰਦੇ ਨੇ ਕਿ ਦੋਵੇਂ ਮਸ਼ਹੂਰ ਤੇ ਚੰਗੇ ਸੂਰਮੇ ਨੇ। ਪੁਰਾ ਥੀ ਚਨਾਰੀ ਗੁਰਾਂ ਪੇ ਰਹੰਤੇ, ਸੰਬੀਰ ਦੋ ਬਲੀ ਤੇਜਵੰਤੇ। ਨਜਾਬਤ ਖਾਨ ਦੀ ਜਾਣਕਾਰੀ ਸੀ ਸੰਗੋ ਸ਼ਾਹ ਦੇ ਨਾਲ, ਕਿਉਂਕਿ ਪਠਾਨ ਵੀ ਸਤਿਗੁਰੂ ਜੀ ਦੇ ਕੋਲ ਰਹੇ ਸਨ ਤੇ ਸੰਗੋ ਸ਼ਾਹ ਵੀ ਸਤਿਗੁਰੂ ਜੀ ਦੇ ਕੋਲ ਰਹਿੰਦਾ ਸੀ, ਇਸ ਕਰਕੇ ਇੱਕ ਦੂਜੇ ਦੀ ਦੋਵਾਂ ਨੂੰ ਪਛਾਣ ਸੀ। ਗ੍ਰੰਥਕਾਰ ਜੀ ਬਿਆਨ ਕਰਦੇ ਨੇ ਇੱਕੋ ਵਰਗੇ ਸੂਰਮੇ ਸੀ, ਬਲੀ ਸਨ ਤੇ ਵੱਡੇ ਤੇਜ ਵਾਲੇ ਸਨ। ਕਰਿਓ ਦੁੰਦ ਯੁੱਧ ਕਰੀ ਲੈ ਕਿਰਪਾਨ, ਕਨੇ ਕਾਏ ਕਾਲੇ ਦੂਹੂ ਓਰ ਜਵਾਨ। ਦੋਵਾਂ ਨੇ ਦੁੰਦ ਯੁੱਧ ਕੀਤਾ। ਦੁੰਦ ਯੁੱਧ ਦਾ ਮਤਲਬ ਹੁੰਦਾ ਕਿ ਦੋ ਹੀ ਜਣਿਆਂ ਦਾ ਯੁੱਧ ਜਿਹਦੇ ਵਿੱਚ ਤੀਸਰਾ ਕੋਈ ਦਖਲ ਨਾ ਦੇਵੇ। ਦੋਵਾਂ ਨੇ ਦੁੰਦ ਯੁੱਧ ਲੜਿਆ ਹੈ, ਕਿਰਪਾਨਾਂ ਦੇ ਨਾਲ ਇੱਕ ਦੂਜੇ ਦੇ ਉੱਤੇ ਬਹੁਤੇ ਸਾਰੇ ਜਵਾਨਾਂ ਨੇ ਵਾਰ ਕੀਤੇ। ਅਤੀ ਕੋਪ ਕਹਿ 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 ਬਾਰ ਤੇ ਗਏ, ਖਰਨ ਤਾਰ ਛੂਟੇ ਦੂਹੂ ਕੇ ਜੋ ਬੇਗੈ। ਬਹੁਤ ਜ਼ਿਆਦਾ ਕੋਪ ਨੂੰ ਤਾਰਨ ਕਰਕੇ ਤੇਗਾਂ ਦਾ ਤਲਵਾਰਾਂ ਦਾ ਇੱਕੋ ਵਾਰੀ ਗ੍ਰੰਥਕਾਰ ਜੀ ਬਿਆਨ ਕਰਦੇ ਨੇ ਇੱਕ ਦੂਜੇ ਦੇ ਉੱਤੇ ਦੋਵਾਂ ਨੇ ਬਹੁਤੀ ਦੇਰ ਲੜਨ ਤੋਂ ਬਾਅਦ ਵਾਰ ਕੀਤਾ। ਕਟੇ ਅੱਧ ਅੱਧ ਗਿਰੇ ਚੂਮ ਚੂਮੇ, ਤਰੂ ਕੇ ਮੋਨਾਰੇ ਸੁਟੇ ਬਿਆਰ ਪੂਮੇ। ਦੋਵਾਂ ਦੀ ਇੱਕ ਦੂਜੇ ਦੇ ਹਥਿਆਰਾਂ ਦੇ ਨਾਲ ਮੌਤ ਹੋ ਗਈ ਹੈ। ਗ੍ਰੰਥਕਾਰ ਜੀ ਬਿਆਨ ਕਰਦੇ ਨੇ ਅੱਧ ਵਿੱਚੋਂ ਕੱਟੇ ਹੋਏ ਧਰਤੀ ਤੇ ਝੂਮ ਕੇ ਡਿੱਗ ਪਏ ਨੇ। ਤਰੂ ਕੈ ਮੁਨਾਰੇ ਸੁੱਟੇ ਬਿਆਰ ਭੂਮੈ, ਲੱਗਦਾ ਕਿ ਜਿਵੇਂ ਵੱਡੇ ਦੋ ਮੀਨਾਰੇ ਡਿੱਗ ਪਏ ਹੋਣ ਜਾਂ ਤੇਜ ਚੱਲ ਰਹੀ ਹਨੇਰੀ ਨੇ ਜਿਵੇਂ ਵੱਡੇ ਰੁੱਖਾਂ ਨੂੰ ਤੋੜ ਕੇ ਸੁੱਟ ਦਿੱਤਾ ਹੋਵੇ, ਇਸ ਤਰ੍ਹਾਂ ਦੋਵੇਂ ਧਰਤੀ ਦੇ ਉੱਤੇ ਡਿੱਗ ਪਏ, ਇੱਕ ਪਾਸੇ ਸੰਗੋਸ਼ਾ ਤੇ ਦੂਜੇ ਪਾਸੇ ਨਜਾਬਤ ਖਾਂ। ਬਰੇ ਅਛਰਾ ਪਛਰਾ ਬੀਰ ਦੋ ਜਹਾਂ ਸੋਕ ਨਾਹੀ ਗਏ ਦੇਵ ਲੋ। ਅਪਛਰਾ ਨੇ ਆਣ ਕੇ ਵਰਿਆ ਹੈ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਉਸ ਲੋਕ ਦੇ ਵਿਚ ਪਹੁੰਚੇ ਨੇ ਦੇਵ ਲੋਕ ਦੇ ਵਿਚ ਜਿਥੇ ਨਾ ਕੋਈ ਸੋਗ ਹੈ ਜਿਥੇ ਨਾ ਕੋਈ ਬਿਪਤਾ ਹੈ। ਤੁਨ ਜੈਤ ਨਬ ਤਰਾਹਾ ਭਾਈ ਜੋ ਗੁਰੂ ਤੋ ਰਚਿਓ ਏ ਦੋਹਾ। ਆਕਾਸ਼ ਮਾਰਗ ਦੇ ਵਿਚ ਜੈ ਜੈ ਦੀ ਧੁਨੀ ਗੂੰਜੀ ਹੈ, ਦੂਜੇ ਪਾਸੇ ਧਰਤੀ ਦੇ ਉੱਤੇ ਹਾਹਾਕਾਰ ਮੱਚੀ ਹੈ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਗੁਰਾਂ ਤੋਂ ਰਚਿਓ ਇਹ ਦੋਹਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਦਸਮ ਬਾਣੀ ਦੇ ਵਿਚ ਇਹਨਾਂ ਦੋਵਾਂ ਦੇ ਵਾਸਤੇ ਇੱਕ ਦੋਹਰਾ ਉਚਾਰਨ ਕੀਤਾ। ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਦੋਹਰਾ। ਮਾਰਨ ਮਾਰਨ ਜਾਵਤ ਖਾਣ ਕੋ ਸੰਗੋ ਜੂਜੇ ਜੁਝਾਰ, ਹਾਏ ਹਾਏ ਇਸ ਲੋਕ ਪਾ ਸਵਰਗ ਲੋਕ ਜੈਕਾਰ। ਦਸਮ ਬਾਣੀ ਦੇ ਵਿਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਕਲਮ ਦੇ ਨਾਲ ਲਿਖਿਆ ਕਿ ਨਜਾਵਤ ਖਾਨ ਨੂੰ ਮਾਰ ਕੇ ਜੂਝਦਾ ਹੋਇਆ ਜੁਝਾਰੂ ਸੰਗੋ ਸ਼ਾਹ ਸ਼ਹੀਦੀ ਨੂੰ ਪ੍ਰਾਪਤ ਕਰ ਗਿਆ, ਹਾਏ ਹਾਏ ਇਸ ਲੋਕ ਦੇ ਵਿਚ ਹੋਇਆ ਤੇ ਸਵਰਗਾਂ ਦੇ ਲੋਕ ਦੇ ਵਿਚ ਜੈ ਜੈਕਾਰ ਦੀ ਆਵਾਜ਼ ਗੂੰਜੀ। ਤਬੀ ਤੇ ਗੁਰੂ ਸ਼ਾਹ ਸੰਗ ਰਾਮ ਨਾਮੋ, ਤਰਿਓ ਤਾਹੇ ਕੋਹਿਰ ਕੇ ਸੰਗ ਰਾਮ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਉਸ ਦਿਨ ਤੋਂ ਫਿਰ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੰਗਰਾਮ ਸ਼ਾਹ ਉਹਦਾ ਨਾਮ ਰੱਖ ਦਿੱਤਾ। ਤਰਿਓ ਤਾਹੇ ਕੋਹਿਰ ਕੇ ਸੰਗ ਰਾਮ, ਪਾਵ ਕੇ ਸੰਗੋ ਸੂਰਮਾ ਸ਼ਹੀਦ ਹੋ ਗਿਆ। ਉਹਦਾ ਨਾਮ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਸੰਗਰਾਮ ਸ਼ਾਹ ਆਖਿਆ। ਹਰੀ ਚੰਦ ਤੋ ਲੈ ਆਇਓ ਫੇਰ ਪਲੰਗ, ਜਿਸੈ ਮੂਰ ਛਾਤੇ ਦਈ ਜੀਤ ਮੱਲੈ। ਇੰਨੇ ਚਿਰ ਨੂੰ ਰਾਜੇ ਹਰੀ ਚੰਦ ਨੂੰ ਹੋਸ਼ ਆ ਗਈ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਉਹ ਫਿਰ ਉਸ ਜਗ੍ਹਾ ਦੇ ਉੱਤੇ ਭਲੀ ਪ੍ਰਕਾਰ ਦੇ ਨਾਲ ਜੰਗ ਦੇ ਵਿਚ ਅੱਗੇ ਵਧਿਆ, ਜਿਸ ਰਾਜੇ ਹਰੀ ਚੰਦ ਨੂੰ ਮੂਰਛਿਤ ਕਰ ਦਿੱਤਾ ਸੀ, ਬੇਹੋਸ਼ ਕਰ ਦਿੱਤਾ ਸੀ ਜੀਤ ਮੱਲ ਨੇ। ਲੜਿਓ ਸਾਮੂਹੇ ਆਏ ਸੋ ਫੇਰ ਆਛੇ, ਭਏ ਔਰ ਰਾਜੇ ਤਿਸੀ ਕੇਰ ਪਾਛੇ। ਰਾਜਾ ਹਰੀ ਚੰਦ ਲੜਨ ਦੇ ਵਾਸਤੇ ਸਾਹਮਣੇ ਆਏ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਉਹਦੇ ਪਿੱਛੇ ਹੋਰ ਵੀ ਰਾਜੇ ਬਹੁਤੇ ਸਾਰੇ ਟੁੱਕੇ ਨੇ। ਘਣੇ ਬਾਣ ਬਾਹੇ ਅਰੇ ਬੀਰ ਬਾਂਕੇ, ਉਠੇ ਠੌਰ ਠੌਰ ਸੋਤੇ ਗੈ ਚੜਾਕੇ। ਬਹੁਤੇ ਸਾਰੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਸੂਰਮਿਆਂ ਨੇ ਵੀ ਤੀਰਾਂ ਦਾ ਪ੍ਰਹਾਰ ਕੀਤਾ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਤੇਗਾਂ ਨੂੰ ਤਲਵਾਰਾਂ ਨੂੰ ਸ਼ਸਤਰਾਂ ਨੂੰ ਸ਼ਸਤਰਾਂ ਤੇ ਪਿੜਨ ਤੋਂ ਪੈਦਾ ਹੋਈ ਆਵਾਜ਼ ਠਣ ਠਣ ਕਰਕੇ ਆਉਂਦੀ। ਤਾਏ ਉਹ ਦਤੰ ਸੀਸ ਪੀਸ ਕੇ ਦਾਂਤ ਕ੍ਰੋਧੇ, ਗੁਰੂ ਪੀ ਤਬੇ ਮੇਹ ਸੇਵਾਨ ਬ੍ਰਖੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜ਼ੋਰ ਦੇ ਨਾਲ ਦੌੜਦੇ ਹੋਏ ਕਚੀਚੀ ਵੱਟ ਕੇ ਫਿਰ ਕ੍ਰੋਧ ਦੇ ਵਿਚ ਸਤਿਗੁਰੂ ਗੋਬਿੰਦ ਸਿੰਘ ਜੀ ਹੋਏ ਨੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮੀਂਹ ਦੇ ਵਾਂਗ ਤਿੱਖੇ ਤੀਰਾਂ ਦੀ ਵਰਖਾ ਕੀਤੀ ਵੈਰੀਆਂ ਦੇ ਉੱਤੇ। ਗਿਰੇ ਬ੍ਰਿੰਦ ਖਾਨਨ ਕੇ ਪ੍ਰਾਣ ਕੁਖੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਬਹੁਤੇ ਪਹਾੜੀਆਂ ਤੇ ਪਠਾਣਾ ਦੇ ਪ੍ਰਾਣ ਖਿੱਚੇ ਪਾ ਕੇ ਸਤਿਗੁਰੂ ਜੀ ਦੇ ਤੀਰਾਂ ਨੇ ਕੱਢੇ। ਸਰੰ ਪੀਖਨ ਖਾਨ ਤਾਈ, ਤਸਿਓ ਅੰਗ ਮੈਂ ਸਿਆਮ ਪੂਜੰਗ ਨਿਆਈ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਤਿੱਖਾ ਤੀਰ ਚਲਾਇਆ ਹੈ ਜਿਹੜਾ ਪੀਖਣ ਖਾਨ ਦੇ ਜਾ ਕੇ ਤਸ ਗਿਆ ਹੈ ਸਰੀਰ ਦੇ ਵਿਚ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਕਾਲਾ ਸੱਪ ਜਿਵੇਂ ਵਰਮੀ ਦੇ ਵਿਚ ਵੜ ਜਾਂਦਾ ਹੈ, ਇਸ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਦਾ ਤੀਰ ਉਸ ਖਾਨ ਦੇ ਸਰੀਰ ਦੇ ਵਿਚ ਜਾ ਵੜਿਆ। ਦੁਤੀ ਤਾਕ ਮਾਰਿਓ ਸੋ ਕੋਰਾ ਬਿਦਾਰਿਓ, ਭਗਿਓ ਖਾਨ ਪਿੱਛੇ ਲੱਗਿਓ ਕਾਵ ਪਾਰਿਓ। ਦੂਜਾ ਤੀਰ ਮਾਰ ਕੇ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਘੋੜੇ ਨੂੰ ਮਾਰ ਦਿੱਤਾ, ਖਾਨ ਫਿਰ ਵੱਡਾ ਕਾਵ ਜ਼ਖਮ ਲੱਗਣ ਦੇ ਨਾਲ ਪਿੱਛੇ ਨੂੰ ਦੌੜਿਆ। ਹਰੀ ਚੰਦ ਰਾਜਾ ਤਪੈ ਕੋਪ ਕਹਿ ਕੇ ਗੁਰੂ ਸੋ ਲਰਿਓ ਸਮੁਖ ਫੇਰ ਐ ਕੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਗੁੱਸੇ ਨੂੰ ਧਾਰਨ ਕਰਕੇ ਫਿਰ ਰਾਜਾ ਹਰੀ ਚੰਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਹੋ ਕੇ ਉਹਨਾਂ ਦੇ ਨਾਲ ਲੜਨ ਲੱਗਾ। ਹਰੀ ਚੰਦ ਕਹਿ ਕੇ ਪੁਨਾ ਸਿੰਘ ਨਾਦ ਭਗੈ ਅਤ ਉਤੇ ਭਗੈ ਕੋ ਬਿਖਾਦ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਇਧਰ ਉਧਰ ਭੱਜਦੇ ਨੇ ਤੇ ਭੈ ਤੇ ਦੁੱਖ ਦੇ ਵਿੱਚ ਰੰਗੇ ਹੋਏ ਨੇ। ਸਤਿਗੁਰੂ ਗੋਬਿੰਦ ਸਿੰਘ ਜੀ ਤੇ ਰਾਜਾ ਹਰੀ ਚੰਦ ਲੜ ਰਹੇ ਨੇ। ਹਰੀ ਚੰਦ ਕਹਿ ਕੇ ਪੁਨਾ ਸਿੰਘ ਨਾਦਨ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਰਾਜਾ ਹਰੀ ਚੰਦ ਸ਼ੇਰ ਦੇ ਵਾਂਗ ਗੱਜਿਆ। ਅਤਿ ਓਜ ਕੈ ਖੋਜ ਕੇ ਤੀਰ ਮਾਰਾ ਗੁਰੂ ਕੇ ਤੁਰੰਗ ਕਿਛੂ ਕਾਵ ਡਾਰਾ। ਗੁੱਸੇ ਨੂੰ ਤਾਰਨ ਕਰਕੇ ਰਾਜੇ ਹਰੀ ਚੰਦ ਨੇ ਤੀਰ ਜ਼ੋਰ ਦੇ ਨਾਲ ਚਲਾਇਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਘੋੜੇ ਨੂੰ ਜ਼ਖਮ ਲਾ ਕੇ ਤੀਰ ਅੱਗੇ ਲੰਘੇ। ਸਰਿਓ ਨਾਹੇ ਕਾਜ ਮਰਿਓ ਜੋ ਨਬਾਜ ਮਹਾ ਕੋਪ ਕਹਿ ਕੇ ਪਰਿਓ ਰੋਪ ਰਾਜ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਦੇਖਿਆ ਰਾਜੇ ਹਰੀ ਚੰਦ ਨੇ ਕੇ ਤੀਰ ਮਾਰਿਆ ਪਰ ਗੁਰੂ ਦਾ ਘੋੜਾ ਤੱਕ ਵੀ ਨਾ ਮਰਿਆ। ਗੋ ਕੋਪ ਨੂੰ ਤਾਰਨ ਕਰਕੇ ਫਿਰ ਪੈਰਾਂ ਨੂੰ ਜਮਾ ਕੇ ਰਾਜਾ ਅੱਗੇ ਵਧੇ। ਗੁਰੂ ਪੇਤ ਕਹਿ ਕੇ ਦੁਤੀ ਬਾਣ ਤੀਖੋ ਤਜਿਓ ਯੋਜ ਕੈ ਮਨੋ ਸਾਂਪ ਬੀਖੋ। ਪਹਿਲਾ ਤੀਰ ਮਾਰਿਆ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਜ਼ਖਮੀ ਹੋਇਆ। ਦੂਜਾ ਤੀਰ ਫਿਰ ਤੱਕ ਕੇ ਤਿੱਖਾ ਚਲਾਇਆ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਮਨੋ ਸਾਂਪ ਵੇਖੋ ਭਾਵ ਕੇ ਜਿਵੇਂ ਜ਼ਹਿਰੀਲਾ ਸੱਪ ਛੱਡਿਆ ਹੋਵੇ ਇਸ ਤਰ੍ਹਾਂ ਤੀਰ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਵੱਲ ਅੱਗੇ ਵਧੇ। ਚੁਬਿਓ ਕਾਨ ਪਾਸੰ ਕਿਛੂ ਕਾਵ ਕਹਿ ਕੇ ਪਰਿਓ ਅਗਰ ਜਾਈ ਲਹੂ ਸੋ ਚੁਬੈ ਕੇ। ਰਾਜੇ ਹਰੀ ਚੰਦ ਨੇ ਦੂਜੇ ਤੀਰ ਦਾ ਵਾਰ ਕੀਤਾ ਜਿਹੜਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੰਨ ਦੇ ਨਾਲ ਛੋ ਕੇ ਅੱਗੇ ਚਲਾ ਗਿਆ। ਕੰਨ ਜ਼ਖਮੀ ਹੋਇਆ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਤੀਰ ਅੱਗੇ ਲੰਘ ਗਿਆ ਪਰ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਕੰਨ ਦੇ ਵਿੱਚੋਂ ਖੂਨ ਚੋਣ ਲੱਗਾ। ਹਰੀ ਚੰਦ ਹੇਰਾ ਗੁਰੂ ਕਾਵ ਖਹਿ ਕੇ ਗਿਰਿਓ ਨਾ ਫਿਰਿਓ ਹੈ ਥਿਰਿਓ ਹਠ ਕਹਿ ਕੇ। ਰਾਜੇ ਹਰੀ ਚੰਦ ਨੇ ਦੇਖਿਆ ਕਿ ਗੁਰੂ ਨੂੰ ਜ਼ਖਮ ਲੱਗ ਗਿਆ ਹੈ ਕੰਨ ਦੇ ਉੱਤੇ ਪਰ ਤਾਂ ਵੀ ਨਾ ਗੁਰੂ ਕੰਬ ਰਿਹਾ ਹੈ ਨਾ ਥੱਲੇ ਡਿੱਗਾ ਹੈ। ਉਹ ਹੱਠ ਨੂੰ ਤਾਰਨ ਕਰਕੇ ਮੇਰੇ ਸਾਹਮਣੇ ਖਲੋਤਾ ਹੈ। ਜੋ ਵਿਦਿਆ ਕਮਾਈ ਗਈ ਬੇਵਫਾਈ ਬਲੰਤੇ ਕਗਾਈ ਕਰੋ ਦੈ ਬੜਾਈ। ਰਾਜੇ ਹਰੀ ਚੰਦ ਨੂੰ ਆਪਣੇ ਆਪ ਦੇ ਉੱਤੇ ਇਹ ਗੁੱਸਾ ਆ ਰਿਹਾ। ਕਹਿੰਦਾ ਹੈ ਤਰਕਾਰ ਹੈ ਮੇਰੀ ਵਿਦਿਆ ਨੂੰ ਮੇਰੀ ਕੀਤੀ ਹੋਈ ਵਿਦਿਆ ਅੱਜ ਬੇਅਸਰ ਚਲੀ ਗਈ ਹੈ ਜਿੰਨੇ ਦੋ ਵਾਰਾਂ ਦੇ ਵਿੱਚ ਕੁਝ ਸਵਾਰਿਆ ਨਹੀਂ ਹੈ। ਇਸ ਪ੍ਰਕਾਰ ਦੇ ਨਾਲ ਆਪਣੀ ਵਿਦਿਆ ਨੂੰ ਹੀ ਲਾਣਤਾਂ ਪਾਉਂਦਾ ਹੈ। ਬੜਾ ਕ੍ਰੋਧ ਦੇ ਵਿੱਚ ਰਾਜਾ ਹਰੀ ਚੰਦ ਭਰਿਆ ਹੋਇਆ। ਸੋ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਤੇ ਰਾਜੇ ਹਰੀ ਚੰਦ ਦਾ ਯੁੱਧ ਹੋ ਰਿਹਾ। ਸਤ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।